ਸੋ ਇਤਨਾ ਦੇ ਨਾਲ ਅੱਗੇ ਸਿਆਣਾ ਬੰਦਾ ਤਾਂ ਕਹਿੰਦਾ ਮਹਾਰਾਜ ਇੱਥੇ ਸਮਝਾਉਂਦੇ ਨੇ ਉਸ ਵੇਲੇ ਮੰਨਦੇ ਨਹੀਂ ਅਸੀਂ ਹੈਗੇ ਪੜ੍ਹਦੇ ਹਾਂ ਜਿਤਨੇ ਕਰਦੇ ਕਹਿੰਦੇ ਹਾਂ ਜਿਤਨੇ ਕਰਨਾ ਕਦੇ ਪੜ੍ਹਿਆ ਧਿਆਨ ਨਾਲ ਬਾਣੀ ਜਿਹਨੇ ਧਿਆਨ ਨਾਲ ਪੜ੍ਹੀ ਆਏ ਉਹਦੀਆਂ ਤਾਂ ਕਥਾ ਹੀ ਕਥਾਵਾਂ ਹੀ ਆਉਣੀਆਂ ਸਾਰ ਸਾਹਿਬ ਉਹਨਾਂ ਦੇ ਤਾਂ ਬਾਣ ਲੱਗ ਜਾਂਦੇ ਬਾਣ ਲੱਗਿਆ ਹੋਇਆ ਫਿਰ ਉਹ ਗੁਰੂ ਦੇ ਉਪਦੇਸ਼ ਤੇ ਚੱਲਦੇ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਬੜੀ ਹੈਰਾਨੀ ਹੈ ਮੈਂ ਪਹਿਲਾਂ ਵੀ ਜੀਵਨ ਇੱਥੇ ਦਾ ਦੇਖਿਆ ਹੁਣ ਵੀ ਦੇਖਦਾ ਕਿੰਨਾ ਇਨਕਲਾਬ ਆਇਆ ਹੋਇਆ ਇੱਥੇ ਕਿੰਨੇ ਆਪਦੇ ਮਨ ਬਦਲੇ ਹੋਏ ਨੇ ਕਿੰਨਾ ਸਿੱਖੀ ਦਾ ਪਿਆਰ ਹੈ ਇੰਨਾ ਕਿਸੇ ਖਾਸ ਥਾਂ ਹੈ ਨਹੀਂ ਜੇ ਹੈ ਤਾਂ ਲੋਕਾਂ ਆਪਾਂ ਬਹੁਤ ਇੱਥੇ ਮੇਰਾ ਹੀ ਪਿਆਰ ਹੀ ਪਿਆਰ ਹੈ ਸੰਗਤਾਂ ਦੇ ਅੰਦਰ ਕਿਉਂ ਬਾਣੀ ਸਮਝੀ ਬਾਣੀ ਨੂੰ ਕਮਾਉਣ ਦਾ ਯਤਨ ਕੀਤਾ ਤੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕੀਤਾ ਮਹਾਰਾਜ ਨੇ ਜ਼ਮੀਨਾਂ ਦੇ ਤੀਆਂ ਫਸਲਾਂ ਦੇ ਤੀਆਂ ਟਰੈਕਟਰ ਦੇ ਤੇ ਹੋਰ ਸਾਰੀਆਂ ਸਹੂਲਤਾਂ ਦੇ ਤੀਆਂ ਤੇ ਇਹਦਾ ਧੰਨਵਾਦ ਕਰਨ ਵਾਸਤੇ ਤੁਸੀਂ ਕਿਹੜੀ ਕਿਹੜੀ ਦੂਰ ਤੋਂ ਚੱਲ ਕੇ ਆਉਂਦੇ ਹੋ ਕਿਹੜੇ ਦੇ ਬੇਟੇ ਰਸਤੇ ਪ੍ਰਮਾਣ ਹੈ ਕਿ ਤੁਸੀਂ ਇਹ ਗੱਲ ਸਮਝੀ ਕਿਉਂ ਮਹਾਰਾਜ ਵਾਰ ਵਾਰ ਸਾਨੂੰ ਸਮਝਾਉਣ ਵਾਸਤੇ ਗੁਰਬਾਣੀ ਦੇ ਅੰਦਰ ਨਸੀਹਤ ਕਰਦੇ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਪੈਰ ਕੀ ਵੇਲਾ ਕਹਿੰਦੇ ਪਿਆਰਿਓ ਗੁਰੂ ਦੀ ਸੇਵਾ ਕਰਨ ਦਾ ਵੇਲਾ ਹੈ ਇਸ ਵੇਲੇ ਇਹ ਜੇ ਤਾਂ ਕਰ ਲਓ ਤਾਂ ਲਾ ਹੀ ਲਾ ਹੈ ਇਹਾਂ ਅਖਾੜ ਚਲੋ ਕਰ ਲਾ ਜਦੋਂ ਲਾ ਕੱਢ ਕੇ ਫਿਰ ਅੱਗੇ ਵਸਣ ਸਕੇਗਾ ਜਿਹੜਾ ਇੱਥੋਂ ਅਮਰੀਕਾ ਨੂੰ ਜਾਂਦਾ ਇੰਗਲੈਂਡ ਨੂੰ ਜਾਂਦਾ ਕਨੇਡਾ ਨੂੰ ਜਾਂਦਾ ਸੈਰ ਕਰਨ ਵਾਸਤੇ ਉਹ ਕੀ ਕਰਦਾ ਉੱਥੇ ਰੁਪਈਆ ਤਾਂ ਚੱਲਦਾ ਨਹੀਂ ਚਾਹੇ ਪੰਡ ਵੱਧ ਕੇ ਲੈ ਨੋਟਾਂ ਦੀ ਸੌ ਸੌ ਰੁਪਇਆ ਦੀ ਪੰਡ ਵੱਧ ਲਓ ਚਾਹੇ ਕੁੰਟਲ ਲੈ ਲਓ ਉੱਥੇ ਕਾਗਜ਼ ਤੇ ਕਰਦੇ ਨੇ ਨਾ ਜਿਹੜਾ ਸਿਆਣਾ ਹੁੰਦਾ ਉਹ ਕੋਸ਼ਿਸ਼ ਕਰਦਾ ਵੀ ਇਹਨਾਂ ਦੇ ਵੀਹ ਰੁਪਈਏ ਦੇ ਕੇ ਇੱਕ ਡਾਲਰ ਬਣਾ ਲਈਏ ਤੀਹ ਰੁਪਈਏ ਦੇ ਕੇ ਇੱਕ ਪਾਉਂਡ ਬਣਾ ਲਈਏ ਉਹ ਲੈ ਕੇ ਉੱਧਰਲਾ ਸਿੱਕਾ ਫਿਰ ਜਦ ਜਾਂਦਾ ਉੱਥੇ ਉਹਨੂੰ ਫਿਕਰ ਨਹੀਂ ਹੈ ਵੀ ਮੈਂ ਟੈਕਸੀ ਦਾ ਕਿਰਾਇਆ ਕਿਵੇਂ ਲਾਊਂਗਾ ਪਤਾ ਵੀ ਜੇ ਚੁੱਕੇ ਆ ਪੈਸਾ ਮੈਂ ਬਦਲਾ ਕੇ ਲਿਆ ਪੈਸੇ ਸਾਰੇ ਉੱਥੇ ਜਿੱਥੇ ਜੀ ਕਰਦਾ ਘੁੰਮਦਾ ਜਿਹੜੇ ਹੋਟਲ ਚ ਜੀ ਕਰਦਾ ਰਹਿੰਦਾ ਸਹਿਰਾ ਕਰਦਾ ਸੁਖੀ ਰਹਿੰਦਾ ਜਿਹੜਾ ਇੱਥੋਂ ਲੈ ਕੇ ਨਹੀਂ ਗਿਆ ਮੰਗਿਆ ਤਾਂ ਕੋਈ ਚੰਗਾ ਨਹੀਂ ਹੈ ਤੇ ਉੱਥੇ ਫਿਰ ਦੁਖੀ ਹੁੰਦਾ ਕੋਈ ਸਵਾਦ ਨਹੀਂ ਆਉਂਦਾ ਇਸੇ ਤਰ੍ਹਾਂ ਨਾਲ ਜਿਹੜਾ ਇੱਥੇ ਲਾਹ ਕੱਟ ਗਿਆ ਉਹ ਤਾਂ ਦਰਗਾਹ ਦੇ ਵਿੱਚ ਜਾ ਕੇ ਰੇਰੇ ਦਰਗੇ ਕਹੇ ਨਾ ਕਹੂੰ ਆਓ ਬੈਠ ਆਦਰ ਸਾਹਿਬ ਜ਼ਰੂਰ ਸਭ ਆਦਰ ਦਿੰਦੇ ਨੇ ਕਿਉਂਕਿ ਧਨੀ ਚਲਾ ਗਿਆ ਜਿਹੜਾ ਇੱਥੇ ਦਾ ਧਨੀ ਸੀ ਕਰੋੜਾਪਤੀ ਉਹ ਉੱਥੇ ਕੰਗਾਲ ਹੋ ਕੇ ਚਲਾ ਗਿਆ ਸੋ ਮਹਾਰਾਜ ਕਹਿੰਦੇ ਉਹ ਲਾਹ ਕੱਟ ਲਓ ਜਿਹੜਾ ਦਰਗਾਹ ਵਿੱਚ ਜਾ ਕੇ ਤੁਹਾਡੇ ਕੰਮ ਆਉਣ ਉਹ ਲਾਹ ਹੈ ਨਾਮ ਦਾ ਸੋ ਨਾਮ ਦਾ ਲਾਹ ਕੱਟੋ ਭਾਈ ਜ਼ਮੀਰ ਲੁੱਟਣਾ ਹੈ ਤਾਂ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਓਗੇ ਜੋ ਪ੍ਰਾਣ ਜਾਏਗੇ ਸੋ ਆਹ ਜਿਹੜਾ ਮਨੁੱਖ ਜਨਮ ਹੈ ਇਹ ਜਿੰਨੀ ਪ੍ਰਕਿਰਤੀ ਪਰਮੇਸ਼ਰ ਨੇ ਬਣਾਈ ਹੈ ਚਾਰ ਕਿਸਮ ਦੀ ਪਹਿਲਾਂ ਤਾਂ ਆਹ ਹੈ ਜਿਹਨੂੰ ਪੰਜ ਤੱਤਾਂ ਦਾ ਗੱਲ ਕਹਿੰਦੇ ਨੇ ਇਹਦੀਆਂ ਸ੍ਰਿਸ਼ਟੀਆਂ ਦਾ ਕੋਈ ਅੰਤ ਨਹੀਂ ਕਰਮਾਂ ਕਹਿ ਲਈਏ ਤਾਂ ਵੀ ਗਲਤ ਕਰਮ ਖਾਰੋ ਕਰਮ ਕਹਿ ਲਈਏ ਤਾਂ ਵੀ ਗਲਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਪ੍ਰਾਸ਼ ਜਿਹੜੀ ਸੂਖਸ਼ਮ ਸ੍ਰਿਸ਼ਟੀ ਹੈ ਭੂਤਾਂ ਪ੍ਰੇਤਾਂ ਦੀ ਦਰਦਾਂ ਦੀ ਉਹਦਾ ਵੀ ਕੋਈ ਅੰਤ ਨਹੀਂ ਹੈ ਤੇ ਜਿਹੜੀ ਦੇਵਤਿਆਂ ਦੀ ਸ੍ਰਿਸ਼ਟੀ ਹੈ ਜਿਹਨੂੰ ਸੁਪਰ ਮੈਟਰ ਦੀ ਸ੍ਰਿਸ਼ਟੀ ਕਹਿੰਦੇ ਨੇ ਹੈ ਉਹ ਵੀ ਕਾਲ ਦੇ ਅੰਦਰ ਉਹਦਾ ਵੀ ਕੋਈ ਪਸਾਰੇ ਦਾ ਅੰਤ ਨਹੀਂ ਇਹ ਤਾਂ ਜਿੰਨਾ ਪਤਾ ਲੱਗਿਆ ਉਨਾ ਦੱਸਦਾ ਕੋਈ ਅੰਤ ਹੈ ਵੈਰੀ ਉਹਦਾ ਸੋ ਇਹਨਾਂ ਸਾਰੀਆਂ ਦੇ ਵਿੱਚੋਂ ਇੱਕ ਗੱਲ ਦਾ ਪਤਾ ਹੈ ਉਹ ਇਹ ਹੈ ਕਿ ਆਹ ਜਿਹੜਾ ਆਹ ਧਰਤੀ ਹੈ ਜਿੱਥੇ ਆਪਾਂ ਰਹਿੰਦੇ ਹਾਂ ਇਹਨੂੰ ਅਰਥ ਪਲੈਨਟ ਕਹਿੰਦੇ ਇਹਦੇ ਵਿੱਚ 84 ਲੱਖ ਜੋਨ ਹੈ ਉਹਨਾਂ ਦੇ ਵਿੱਚੋਂ ਇੱਕ ਜੋਨ ਜਿਹੜੀ ਸਾਨੂੰ ਇਸ ਵੇਲੇ ਮਿਲੀ ਹੋਈ ਹੈ ਸਾਡੇ ਜੀਵਾਤਮਾ ਨੂੰ ਇਹ ਸਭ ਤੋਂ ਸ੍ਰੇਸ਼ਟ ਹੈ ਇਹ ਇਕੱਲਾ ਖੇਤ ਹੈ ਜਿਹਦੇ ਚ ਬੀਜ ਬੀਜਿਆ ਹੋਇਆ ਉੱਗਦਾ ਬਾਕੀ ਨਹੀਂ ਘੋੜਾ ਕਿੰਨਾ ਹੀ ਪੁੰਨ ਦਾਨ ਕਰੀ ਗਿਆ ਪਹਿਲਾਂ ਤਾਂ ਕਰੀ ਨਹੀਂ ਸਕਦਾ ਉਹਨੂੰ ਪੁੰਨ ਨਹੀਂ ਲੱਗਦਾ ਪਾਪ ਨਹੀਂ ਲੱਗਦਾ ਸ਼ੇਰ ਕਿੰਨੇ ਬੰਦੇ ਮਾਰ ਰਹੇ ਕਿੰਨੇ ਜਾਨਵਰ ਖਾ ਰਹੇ ਉਹਨੂੰ ਪਾਪ ਨਹੀਂ ਲੱਗਦਾ ਬੰਦਾ ਹੈ ਜਿਹਨੂੰ ਪੁੰਨ ਵੀ ਲੱਗਦਾ ਤੇ ਪਾਪ ਵੀ ਲੱਗਦਾ ਦੇਸ਼ ਦੇ ਭੁੱਖ ਚੂੰ ਨਹੀਂ ਜਾਂਦੇ ਨੇ ਉਹਨਾਂ ਨੂੰ ਕੋਈ ਪਾਪੇ ਨਹੀਂ ਹੁੰਦਾ ਨਾ ਪੁੰਨ ਹੁੰਦਾ ਹੈ ਉਹ ਤਾਂ ਇੱਥੇ ਬੀਜਿਆ ਹੋਇਆ ਵਧਣ ਵਾਸਤੇ ਉੱਥੇ ਜਾਂਦੇ ਜਦੋਂ ਮੁੱਕ ਜਾਂਦਾ ਹੈ ਫਿਰ ਦਰਾਨ ਪੈਣੇ ਸੋ ਮਹਾਰਾਜ ਕਹਿੰਦੇ ਮਨੁੱਖ ਦਾ ਜਿਹੜਾ ਜਨਮ ਹੈ ਇਹੀ ਉੱਤਮ ਜਨਮ ਹੈ ਤੇ ਇਸ ਨੂੰ ਵਰਨਿੰਗ ਯਾਦ ਕਰਾਉਂਦੇ ਹੋਏ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਨੇ ਹਾਲ ਹੈ? ਉਹ ਤਾਂ ਆਇਆ ਸੀ ਲਾਹਾਂ ਮਿਟਣ ਵਾਸਤੇ, ਲਗਾ ਕਿੱਟ ਖਬਰ ਕਰੇ ਸਭ ਮੁਕਦੀ ਜਲਦੀ ਰਹਿਣ ਦੇ, ਤਾਂ ਉਮਰ ਮੁਕਦੀ ਹੈ 24,000 ਸਵਾਲ ਰੋਜ਼ ਤੇਰਾ ਚਲੇਗਾ ਘਾਟੇ ਖਾਤੇ, ਕੀ ਕਰੇਗਾ ਉੱਥੇ ਜਵਾਬ ਕੀ ਦੇਗਾ? ਹੁਣ ਇਹ ਗੱਲ ਹੈ, ਤੈਨੂੰ ਪਤਾ ਨਹੀਂ ਹੈ ਇਹ ਸਰੀਰ ਕਿੰਨਾ ਕੀਮਤੀ ਹੈ, ਇਹਦਾ ਕੋਈ ਮੁੱਲ ਨਹੀਂ ਸਾਰੀ ਸ੍ਰਿਸ਼ਟੀਆਂ ਦੇ ਅੰਦਰ। ਸਭ ਤੋਂ ਉੱਤਮ ਫਲ ਇਸ ਵੇਲੇ ਅਸੀਂ ਭੋਗ ਰਹੇ ਹਾਂ ਜਿਹਨੂੰ ਮਨੁੱਖ ਦੇ ਕਹਿੰਦੇ, ਲੇਕਿਨ ਕਾਸ਼ ਆਦਮੀ ਜਾਣੇ ਤੋਂ ਬਗੈਰ ਬਿਲਕੁਲ ਬਿਰਥਾ ਗਵਾ ਕੇ ਰੋਂਦਾ ਹੋਇਆ ਇਸ ਨੂੰ ਚਲੇ ਜਾਂਦੇ। ਸੁੱਖ ਦੀ ਆਸਾ ਦੇ ਵਿੱਚ ਬਹੁਤ ਕੰਮ ਕਰਦਾ ਹੈ ਲੇਕਿਨ ਸੁੱਖ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ, ਨਾਮ ਨੂੰ ਭੁੱਲ ਕੇ ਸੁੱਖ ਚਾਹੁੰਦਾ, ਸੁੱਖਾਂ ਮਿਲਦੇ ਨਹੀਂ ਨਾਮ ਤੋਂ ਬਗੈਰ। ਸੋ ਮੈਂ ਬੇਨਤੀ ਕਰਦਾ ਸੀ ਕਿ ਇਸ ਦੇਹੀ ਨੂੰ ਸਵਰਗਾਂ ਦੇ ਵਿੱਚ ਬੈਠੇ ਹੋਏ ਦੇਵਤੇ ਲੋਚ ਗਏ। ਜੋ ਲੋਕ ਇੱਕ ਮੈਂ ਲੰਡਨ ਦੀ ਬਾਤ ਆਪਦੇ ਚਰਨਾਂ ਪੇਸ਼ ਕਰਦਾ ਕਿ 1958 ਦੇ ਵਿੱਚ ਇੱਕ ਲੇਖ ਛਪਿਆ ਕਿਸੇ ਪ੍ਰੇਮੀ ਦਾ ਲੰਡਨ ਤੋਂ, ਕੋਈ ਅੰਗਰੇਜ਼ ਸੀ, ਉਹਦਾ ਪਿਤਾ ਮਰ ਗਿਆ, ਉਹਦਾ ਪਿਤਾ 2 ਮਹੀਨੇ ਬਾਅਦ ਉਹਦੇ ਸੁਪਨੇ 'ਚ ਫੇਰ ਆ ਗਿਆ। ਕਿਉਂਕਿ ਸਾਡੇ ਕੋਲ ਜਵਾਨ ਨਹੀਂ ਹੈ ਜਿਹਦੇ ਨਾਲ ਅਸੀਂ ਰੂਹਾਂ ਨਾਲ ਗੱਲ ਕਰੀਏ, ਉਹਨਾਂ ਕੋਲ ਜਿਹੜੀ ਹੈ ਉਹਦੇ ਨਾਲ ਅਸੀਂ ਨਹੀਂ ਬੋਲ ਸਕਦੇ, ਟੈਲੀਪੈਥੀ ਕਹਿੰਦੇ ਇਹਨਾਂ ਨੂੰ ਅੰਗਰੇਜ਼ੀ, ਬਿਨਾਂ ਹੀ ਬੋਲੇ 'ਤੇ ਗੱਲ ਕਰ ਲੈਣ ਕਰਦੇ ਤਾਂ ਆਪਾਂ ਵੀ ਹਾਂ, ਆ ਕੁੱਤਿਆਂ ਨੂੰ ਪਤਾ ਬਿਨਾਂ ਬੋਲੇ 'ਤੇ ਜਾਣ ਜਾਂਦੇ ਨੇ ਵੀ ਇਹ ਮਾੜਾ ਬੰਦਾ ਹੈ ਕਿ ਚੰਗਾ ਆ। ਮਨੁੱਖ ਕੋਲ 5,000 ਸਾਲ ਪਹਿਲਾਂ ਇਹ ਜਵਾਨ ਸੀ ਟੈਲੀਪੈਥੀ, ਦੂਰ ਬੈਠਿਆਂ ਦੀਆਂ ਗੱਲਾਂ ਸੁਣ ਲੈਣੀਆਂ, ਆਪਣੀਆਂ ਗੱਲਾਂ ਬਿਨਾਂ ਟੈਲੀਫੋਨ 'ਤੇ ਭੇਜ ਦੇਣੀਆਂ। ਹੌਲੀ ਹੌਲੀ ਜਿਉਂ ਜਿਉਂ ਬੰਦਾ ਸਾਡੇ ਨੂੰ ਗਿਰਦਾ ਗਿਆ ਭੁੱਲ ਗਿਆ। ਸੋ ਟੈਲੀਪੈਥੀ ਦੇ ਨਾਲ ਸਾਡੇ ਨਾਲ ਗੱਲ ਕਰਦੇ ਨੇ, ਪਰ ਉਸ ਵੇਲੇ ਕਰਦੇ ਹਾਂ ਜਾਂ ਅਸੀਂ ਸੁੱਤੇ ਹੋਈਏ ਅਤੇ ਜਾਂ ਭਜਨ ਵਿੱਚ ਬਿਰਤੀ ਬਿਲਕੁਲ ਸੁਣਦੇ ਰਹੇ ਤੁਹਾਨੂੰ ਜੋ ਹੋਵੇ, ਫਿਰ ਗੱਲਾਂ ਮਹਾਂਪੁਰਸ਼ਾਂ ਦੀਆਂ ਦਿਮਾਗ 'ਚ ਆ ਜਾਇਆ ਕਰਦੀਆਂ ਨੇ, ਆਪੇ ਗੱਲਾਂ ਹੋ ਜਾਂਦੀਆਂ। ਸੋ ਉਹਦੇ ਸੁਪਨੇ 'ਚ ਉਹਦਾ ਪੁੱਤਰ ਆਇਆ, ਪਿਤਾ ਆਇਆ, ਕਹਿੰਦਾ ਬੇਟਾ ਇਹ ਵਾਸਤੇ ਮੈਂ ਬੜੀ ਵਸੀਅਤ ਕਰਕੇ ਗਿਆ ਜਾਇਦਾਦ ਸੀ ਦੁੱਖਾਂ ਦੀ। ਕਹਿੰਦੇ ਪਿਤਾ ਜੀ ਤੋਂ ਚੜ੍ਹਾਈ ਕਰ ਗਿਆ ਸੀ? ਕਹਿੰਦੇ ਮੈਂ ਤਾਂ ਹਾਂ ਚੜ੍ਹਾਈ ਕਰਾਇਆ, ਮੈਂ ਉੱਥੋਂ ਆਇਆ, ਮੈਨੂੰ ਇੱਕ ਕੰਮ ਲਾਇਆ ਤੇਰੇ ਥੈਂਕੇ ਦੀ ਮਦਦ ਕਰ। ਕਹਿਣ ਲੱਗੇ ਵੀ ਦੱਸੋ। ਕਹਿੰਦੇ ਮੈਂ ਜਿੱਥੇ ਗਿਆ ਥਾਂ ਤਾਂ ਹੈ ਚੰਗਾ ਪਰ ਉੱਥੇ ਹਨੇਰਾ ਹੈ, ਅਤੇ ਮੇਰੇ ਕੋਲ ਕੋਈ ਹੋਰ ਛੋਲ ਹੈ ਰੂਹ ਹੈ ਜਿੱਥੇ ਉਹ ਰਹਿੰਦੀ ਹੈ ਉੱਥੇ ਚੱਲਦਾ। ਮੈਂ ਉਹਨੂੰ ਪੁੱਛਿਆ ਵੀ ਤੇਰੇ ਕੋਲ ਚੱਲਣਾ ਕਿਉਂ ਹੈ, ਮੇਰੇ ਕੋਲ ਹਨੇਰਾ ਕਿਉਂ? ਉਹ ਕਹਿੰਦਾ ਵੀ ਤੇਰੇ ਕੋਲ ਤਾਂ ਕਰੇ ਨਾ ਨੇ ਕੰਮ ਕਰੇ ਆ ਪਰ ਨਾਮ ਨਹੀਂ ਕਰਿਆ, ਕਿਉਂਕਿ ਨਾਮ ਜਿਹੜਾ ਹੈ ਉਹ ਇਸ ਜੱਗ ਦੇ ਵਿੱਚ ਚਾਨਣ ਹੈ। ਗਏ ਪੈਂਦੇ ਮਾਂ ਅੰਧ ਦੁਆਰਾ ਹਰ ਦਾ ਨਾਮ ਕਹਿ ਸੰਗ ਹੋ ਜਾ ਰਿਹਾ। ਕਹਿੰਦੇ ਪ੍ਰਕਾਸ਼ ਦਿੰਦਾ ਧੁਰਿਆ ਰਹਿੰਦਾ, ਫਿਰ ਹਨੇਰੇ ਵਿੱਚ ਲੰਘਣਾ ਹੀ ਨਹੀਂ ਪੈਂਦਾ। ਅਤੇ ਉਹਨੇ ਮੈਨੂੰ ਦੱਸਿਆ ਕਿ ਹੁਣ ਤਾਂ ਤੂੰ ਰਹੇਗਾ ਹਨੇਰੇ 'ਚ, ਜਾਂ ਦੁਬਾਰਾ ਮਨੁੱਖ ਬਣੇਗਾ ਫਿਰ ਯਾਦ ਰੱਖੀ ਕਹਿਣ ਪੈਗਾ ਵੀ ਯਾਦ ਤਾਂ ਰਹਿੰਦਾ ਨਹੀਂ ਹੈ। ਕੋਈ ਕਿਹੜਾ ਬੰਦਾ ਜਿਹਦੇ ਯਾਦ ਪਿਛਲੇ ਜਨਮ ਦੀ ਗੱਲ ਹੈ ਜੀ, ਕੋਈ ਬਿਰਲਾ ਹੈ। ਮਹਾਰਾਜ ਕਹਿੰਦੇ ਹੋਰ ਤਾਂ ਹੋਰ ਜਨਮ ਦੀ ਗੱਲ ਤਾਂ ਛੱਡੋ, ਇਹਦੇ ਜਦੋਂ ਮਾਂ ਦੇ ਪੇਟ ਵਿੱਚ ਪੁੱਠਾ ਲੱਗਦਾ ਤਕਲੀਫਾਂ ਹੋਸ ਕਰਦੀ ਉਹ ਗੱਲਾਂ ਨਹੀਂ ਯਾਦ ਨਹੀਂ, ਮੈਂ ਪਰ ਉਹ ਗੱਲ ਕੀ ਜਾਣਾ ਕਰਿਆ, ਕੋਈ ਬਿਰਲਾ ਹੈ। ਮਹਾਰਾਜ ਸਮਝਾਉਂਦੇ ਨੇ ਮਾਤਾ ਜੀ ਉਹਦੇ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ, ਇਹ ਵਰਗਾਤਾ ਜੇ ਅਗਰ ਮੈਂ ਹਾਰ ਪਜਾਵੇ ਗਹਿਰੋ ਪੁੱਤ ਮੈਂ ਉਹਦਾ ਕੰਮ ਕਰਦਾ। ਕਹਿੰਦੇ ਪ੍ਰੇਮੀਆਂ ਤੂੰ ਅੱਜ ਨਾਸਤਕ ਬਣਿਆ ਫਿਰਦਾ, ਬਾਲਵਖ ਬਣਿਆ ਫਿਰਦਾ, ਜਦ ਮਾਂ ਦੇ ਪੇਟ 'ਚ ਪੁੱਟਾ ਲੜ ਕੇ ਕੰਮ ਕਰਦਾ ਸਾਹ ਕੇਂਦਰਤਾ ਰਹਿਤਾ। ਉਸ ਵੇਲੇ ਤੈਨੂੰ ਪਤਾ ਸੀ ਵਾਹਿਗੁਰੂ ਦੀ ਸ਼ਕਤੀ ਦਾ ਗਿਆਨ ਦਿੱਤਾ ਹੋਇਆ ਸੀ, ਪਰਿਪੂਰਨ ਸ਼ਕਤੀ ਅੰਦਰ ਬਾਹਰ ਹੋਏ ਪਹਿਲੀ ਵਾਰ ਤੈਨੂੰ ਗਿਆ ਸੀ। ਤੂੰ ਉਹਦਾ ਧਿਆਨ ਕਰਕੇ ਜਦੋਂ ਉਹਨੂੰ ਚਿਤਵਦਾ ਸੀ ਤਾਂ ਤੇਰੇ ਅੰਦਰ ਨਾਦ ਵੱਜਦਾ ਸੀ ਜਿਹਨੂੰ ਆਨੰਦ ਸ਼ਬਦ ਕਹਿੰਦੇ, ਉਹ ਸ਼ਬਦ ਦੇ ਆਧਾਰ ਤੇ ਤੈਨੂੰ ਗਰਮੀ ਨਹੀਂ ਸੀ ਲੱਗਦੀ ਮਾਂ ਦੇ ਪੇਟ ਵਿੱਚ। ਪਰਿਵਾਰ ਭਲਾ ਪਾਇਆ, ਪਰਿਵਾਰ ਨੂੰ ਤਾਂ ਹੋ ਗਿਆ ਖੁਸ਼ੀਆਂ, ਕੋਈ ਸ਼ਰਾਬਾਂ ਪੀਣ ਲੱਗ ਗਿਆ, ਕੋਈ ਬੱਕਰੀ ਵੱਢਣ ਲੱਗ ਗਿਆ, ਪਾਪ ਕਰਨ ਲੱਗ ਗਏ। ਚਾਹੀਦਾ ਤਾਂ ਇਹ ਸੀ ਵਾਹਿਗੁਰੂ ਦੇ ਸ਼ੁਕਰ ਚ ਦੁਰ ਜਾਂਦੇ ਪਾਤਸ਼ਾਹ ਆਹ
ਕਿਸੇ ਰੂਹ ਨੂੰ ਭੇਜਿਆ ਮਨੁੱਖ ਬਣਾ ਕੇ, ਹੁਣ ਤੂੰ ਕਿਰਪਾ ਇਹ ਕਰੀ ਇਹਦਾ ਜਨਮ ਸੁਖਲਾ ਹੋਵੇ। ਲੇਕਿਨ ਉਹ ਵੀ ਅਣਜਾਣ ਤੇ ਉਹ ਵਿਚਾਰੇ ਦੇ ਨਾਲ ਕੋਈ ਇਨਸਾਫ ਨਹੀਂ ਕਰ। ਪਹਿਲੀ ਗੱਲ ਇਹ ਹੁੰਦੀ ਹੈ ਕਿ ਉਹਨੂੰ ਉਹਦੀ ਲਿਵ ਟੁੱਟਦੀ ਹੈ ਜਿਹੜੀ ਲੱਗੀ ਰਹੀ ਹੈ, ਲਿਵ ਸੁਰਤੀ ਲੱਗੀ ਕ੍ਰਿਸ਼ਨ ਮਾਇਆ ਅਮਰ ਵਰਤਾਇਆ ਬਣਾਉਣੇ ਵਾਲੇ ਝੱਟਣ ਲੱਗ ਗਿਆ। ਝਾਕਦਾ ਨਵੀਂ ਦੁਨੀਆ ਚ ਆ ਕੇ ਦੇਖ ਲਿਆ ਉਹ ਜਿਹੜਾ ਧੁੰਦ ਸੀ ਨਾਮ ਦੀ ਉਹ ਟੁੱਟ ਗਈ ਤੇ ਜਦੋਂ ਉਹਨੂੰ ਧਿਆਨ ਆਉਂਦਾ ਇਹ ਚੀਤਾ ਮਾਰਦਾ ਲੋਕਾਂ ਨੇ। ਇੱਥੇ ਕਹਿੰਦੇ ਪਿਛਲਾ ਜਨਮ ਯਾਦ ਆਉਂਦਾ, ਪਿਛਲਾ ਨਹੀਂ ਆਉਂਦਾ, ਉਹਨੂੰ ਨਾਮ ਦੀ ਧੁੰਦ ਦਾ ਧਿਆਨ ਆਉਂਦਾ, ਜਦੋਂ ਆ ਜਾਂਦੀ ਹੈ ਫਿਰ ਲੱਤਾਂ ਮਾਰ ਮਾਰਦਾ ਕੁਛ, ਪਰ ਹੌਲੀ ਹੌਲੀ ਭੁੱਲ ਜਾਂਦਾ। ਪਹਿਲੇ ਤਿਆਰ ਲੱਗਾ ਖਾਣ ਦੁੱਧ, ਪਹਿਲਾਂ ਦੁੱਧ ਨਾਲ ਤਿਆਰ ਪੈ ਭੁੱਖਾ ਆਉਂਦਾ, ਜਦੇ ਦੁੱਧ ਚੁੱਕਣ ਲੱਗ ਜਾਂਦਾ। ਕਿਸੇ ਨੇ ਵੀ ਸਿਖਾਇਆ ਵੀ ਐਂ ਕੱਢੀ ਲੈ ਆਪਣੇ ਹੀ ਬਾਰੇ ਨੂੰ ਦੱਸ। ਦੂਜੇ ਮਾਏ ਬਾਪ ਦੀ ਸ਼ੁੱਧ ਸੇਵ ਜਿਹੜੇ ਨੇੜੇ ਰਹਿੰਦੇ ਨੇ ਮਾਂ ਤੇ ਜੀ, ਉਹਨਾਂ ਦੀ ਸ਼ੁੱਧ ਉਹਦੇ ਅੰਦਰ ਆ ਜਾਂਦੇ। ਤੀਜੇ ਭਾਬੀ ਭਈਆ ਹੋਏ, ਤੀਜੇ ਫਿਰ ਜਿਹੜੇ ਭਰਾ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇੜੇ ਦੇ, ਇਹਨਾਂ ਦਾ ਧਿਆਨ ਆ ਜਾਂਦਾ। ਚੌਥੇ ਪਿਆਰ ਉਹ ਪਰਨੀ ਫਿਰ ਉਹ ਬੜਾ ਹੋ ਜਾਂਦਾ ਹੈ। ਫਿਰ ਮਾਂ ਬਾਪ ਕਹਿੰਦੇ ਤੂੰ ਪੜ੍ਹ ਕਰਦਾ ਉਹਨੂੰ ਖੇਡਾਂ ਪਿਆਰੀਆਂ, ਕਹਿੰਦੇ ਸ਼ਰੀਰ ਵੀ ਤਾਂ ਦੇਖੀ ਜਾਂਦਾ ਹੈ, ਲੱਠਿਆ ਜੀ ਬਾਹਰ ਦੌੜਦਾ ਜੀ ਖੇਡਾਂ ਕਰਦਾ ਹੈ, ਖੇਡਦਾ ਜਾ ਰਿਹਾ ਹੈ। ਫਿਰ ਸ਼ਹਿਰਾਂ ਦੇ ਬੱਚੇ ਨੇ ਲੋਕ ਤੇ ਬੜੀਆਂ ਤਕਲੀਫਾਂ ਨੇ ਇਹਨਾਂ ਗੱਲਾਂ ਦੀ, ਬੱਚਾ ਸਮਝਦਾ ਹੀ ਮੇਰੇ ਖੇਡ ਦੇ ਗਰਾਊਂਡ ਚੋਂ ਕਿਸੇ ਹਾਕੀ ਦੇ ਗਰਾਊਂਡ ਚੋਂ ਕਿਤੇ ਤੁਰਿਆ ਫਿਰਦਾ ਹੋਵੇ, ਕਿਉਂਕਿ ਖੇਡ ਪਿਆਰੀ ਹੋ। ਪੰਜਵੇਂ ਖਾਣ ਪੀਣ ਦੀ ਸਾਲ ਜਦੋਂ ਜਵਾਨ ਹੋ ਜਾਂਦਾ ਫਿਰ ਸਾਡਿਆਂ ਨਾਲ ਲੜਦਾ, ਮੈਨੂੰ ਆਹ ਖਾਣ ਨੂੰ ਦੋ ਆਹ ਦੋ, ਨਾਲੇ ਫਿਰ ਕਿਤੇ ਮਾਸ ਖਾਂਦਾ ਹੈ, ਕਿਤੇ ਸ਼ਰਾਬ ਪੀਂਦਾ, ਕਿਤੇ ਹੋਰ ਚੀਜ਼ਾਂ ਖਾਂਦਾ, ਇਹ ਆਦਤ ਪੈ ਜਾਂਦੀ ਹੈ। ਛੇਵੇਂ ਕਾਮ ਦਾ ਬੱਚੇ ਯਾਦ, ਜਦੋਂ ਫਿਰ ਜਵਾਨ ਹੋ ਗਿਆ ਉਸ ਵੇਲੇ ਫਿਰ ਬੇਅੰਤ ਬਾਸ਼ਨਾਵਾਂ ਉਹਦਾ ਪਹਿਲਾਂ ਵੀ ਚਾਹੀਦਾ, ਵੀ ਟੈਂਟਰ ਵੀ ਚਾਹੀਦਾ, ਉਹ ਵੀ ਚਾਹੀਦਾ, ਜ਼ਮੀਨ ਵੀ ਚਾਹੀਦੀ ਹੈ, ਪਹਿਲਾਂ ਰਾਤ ਤੁਰਿਆ ਫਿਰਦਾ ਇਹਨਾਂ ਗੱਲਾਂ ਚ। ਸਤਵੇਂ ਸੰਗ ਕੀ ਆ ਘਰ ਬਾਰ, ਜਦੋਂ 40 ਤੋਂ ਉੱਪਰ ਹੋ ਜਾਂਦਾ ਫਿਰ ਕਹਿੰਦਾ ਵੀ ਪੈਸਾ ਜੋੜਨਾ ਚਾਹੀਦਾ, ਪਹਿਲਾਂ ਨਹੀਂ ਤਿਆਰ ਹੁੰਦਾ, ਉਦੋਂ ਬਾਅਦ ਤਿਆਰ ਹੁੰਦਾ ਵੀ ਪੈਸਾ ਜੋੜੀਏ, ਪੈਸਾ ਰੱਖਣਾ ਚਾਹੀਦਾ। ਉਹ ਫਿਰ ਜੋੜਦਾ ਚੀਜ਼ਾਂ ਖਰੀਦਦਾ ਘਰ ਭਰਦਾ। ਸਤਵੇਂ ਗੌਰਵਾਰ ਦਾ ਨਾਸ਼, ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਇਹਦੀ ਜ਼ਿੰਦਗੀ ਪਰਮੇਸ਼ੁਰ ਤੋਂ ਦੂਰ ਹੁੰਦੀ ਚਲੀ ਜਾਂਦੀ ਹੈ, ਤੇ ਇਸ ਤਰ੍ਹਾਂ ਦੇ ਨਾਲ ਭੁੱਲ ਜਾਂਦਾ ਹੈ। ਜਿਹੜਾ ਕੁਛ ਕਰਕੇ ਆਇਆ ਸੀ ਉਹਦੇ ਯਾਦ ਨਹੀਂ ਰਹਿੰਦਾ। ਤੂੰ ਮਹਾਰਾਜ ਇਹਦੇ ਯਾਦ ਕਰਾਉਂਦੇ, ਮਹਾਰਾਜ ਜੀ ਵਾਰ ਵਾਰ ਰਿਪੀਟ ਕਰਦੇ ਨੇ, ਪਰ ਪ੍ਰੋਬਲਮ ਇਹ ਹੈ ਕਹਿੰਦੇ ਸੰਸਾ ਤੂੰ ਕਹਿੰਦੇ ਆ, ਚਾਹ ਕਹਿੰਦੇ ਆ, ਮੱਕੀ ਕਹਿੰਦੇ ਆ, ਚਾਰੇ ਵੇਦ ਛੇ ਸ਼ਾਸਤਰ 27 ਕਹਿੰਦੇ ਆ, ਇਹ ਤਾਂ ਹੈਗੇ ਹਿੰਦੂਆਂ ਦੇ ਗ੍ਰੰਥ, ਉਪਨਿਸ਼ਦ ਆ, ਗੀਤਾ ਤੇ ਸੈਨਿਕ ਜਿਹੜੇ ਧਰਮ ਨੇ, ਕਿਸੇ ਵੀ ਧਰਮ ਜਿਹਨਾਂ ਨੂੰ ਕਹਿੰਦੇ, ਉਹਦੇ ਵਿੱਚ ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਇਹ ਸਾਰੇ ਪੰਜੇ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅਨੇਕਾਂ ਹੀ ਮਹਾਤਮਾ ਹਾਕਾਂ ਮਾਰ ਮਾਰ ਕੇ ਜੀਵ ਨੂੰ ਸਮਝਾਉਂਦੇ ਨੇ, ਸਿੰਘਾ ਤੂੰ ਕਹਿੰਦੇ ਆ, ਚਾਹ ਕਹਿੰਦੇ ਆ, ਮੱਕੀ ਦਿੰਦੇ ਆ, ਨਿੱਤ ਜੋ ਸ਼ੈਤਾਨ ਵਜਾਇਆ ਤੇ ਕਿਤ ਫੇਰੇ ਤੇ, ਕਹਿੰਦੇ ਜਿਹਦੇ ਉੱਤੇ ਸ਼ੈਤਾਨ ਦਾ ਕਲਯੁਗ ਦਾ ਗਲਬਾ ਪੈ ਗਿਆ, ਉਹ ਸਭ ਕੁਛ ਸੁਣਦਾ ਹੋਇਆ ਬੋਲਾ ਬਣਿਆ ਜਾਂਦਾ, ਬਿਲਕੁਲ ਨਹੀਂ ਬਣਦਾ ਉਸੇ ਦਾ ਉੱਥੇ। ਕਹਿੰਦੇ ਕਿਉਂ ਨਹੀਂ ਆਉਂਦਾ, ਕਾਰਨ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪੁੱਛਿਆ, ਮਹਾਰਾਜ ਕਾਰਨ ਕੀ ਹੈ? ਉਹ ਜਿਹੜੇ ਖੂਜ ਕਰਦਾ ਸਭ ਕੁਛ ਜਾਣਦਾ ਹੋਇਆ ਨਹੀਂ ਮਰਦਾ। ਸੋ ਮਹਾਰਾਜ ਕਹਿੰਦੇ ਕਾਰਨ ਇਹ ਹੈ ਕਿ ਇਹਨੂੰ ਇਹ ਨਹੀਂ ਪਤਾ ਵੀ ਮੈਂ ਸੰਸਾਰ ਤੋਂ ਚਲਿਆ ਜਾ, ਉਹ ਸੰਸਾਰ ਤੇ ਰਹਿਣਾ ਹੀ ਪੈਂਦਾ, ਇਸ ਤਰ੍ਹਾਂ ਨਾਲ ਸਨਮਾਨ ਕਰਦੇ।
ਇਹ ਪਰਿਵਰਤਨ ਹੋਇਆ ਸੰਸਾਰ ਚ, ਪਰ ਸਾਨੂੰ ਨੀ ਦੇਖਦਾ ਪਤਾ ਜਦ ਲੱਗਦਾ ਕਿ 10 ਸਾਲ ਬਾਅਦ ਮਿਲੋ, 20 ਸਾਲ ਬਾਅਦ ਮਿਲੋ, ਆਹ ਤੈਨੂੰ ਕੀ ਹੋ ਗਿਆ, ਤੂੰ ਜਵਾਨ ਹੁੰਦਾ ਸੀ, ਉਦੋਂ ਨੀ ਪਤਾ ਵੀ ਮੈਂ ਐ ਹੋ ਗਿਆ। ਉਹ ਕਿਉਂਕਿ ਰੋਜ਼ ਦੇਖਦਾ, ਨਾਲ ਰਹਿਣ ਵਾਲਿਆਂ ਨੂੰ ਪਤਾ ਲੱਗਦਾ। ਮਹਾਰਾਜ ਕਹਿੰਦੇ ਤੂੰ ਬਦਲਦੇ ਛਿੰਚਨ ਔਰ ਵਿਹਾਰ ਹੈ, ਬੂਟੇ ਘਰ ਚੋਂ ਪਾਣੀ, ਜਿਵੇਂ ਟੁੱਟੇ ਹੋਏ ਘਰੇ ਦਾ ਪਾਣੀ ਛਿੰਨ ਜਾਂਦਾ ਨਿਕਲ ਜਾਂਦਾ, ਐਵੇਂ ਤੇਰੇ 24,000 ਸਵਾਦ ਰੋਜ਼ ਦੇ ਨਿਕਲ ਨਿਕਲ ਕੇ 100 ਸਾਲ ਵਾਲੇ ਨੂੰ 88,66,00,000 ਸਵਾਦ ਹੋਇਆ ਕਰਦੇ, ਜਿਹਦੀ ਉਮਰ 75 ਸਾਲ ਦੀ ਹੋਵੇ ਉਹਨੂੰ 66,44,00,000 ਸਵਾਦ ਹੋਇਆ ਕਰਦੇ। ਕਰੋੜਾਂ ਦੀ ਗਿਣਤੀ ਚ ਮਿਲਦੇ ਨੇ, ਪਰ ਲੇਖੇ ਕਰਦੇ ਸਾਰਿਆਂ ਦੇ ਕੋਲੇ ਬਣਾਉਂਦੇ ਨੇ, ਕਿਸੇ ਲੇਖੇ ਨੀ ਕਰਦੇ। ਵੈਰ, ਕ੍ਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਾਂ, ਲੋਭ, ਕ੍ਰੋਧ, ਜਾਂ ਦੁਰਗਤ ਬਿਆਨੇ ਕਈ ਜਾਣੋ, ਇਹਨਾਂ ਦੇ ਲੇਖੇ ਲਾਦੇ ਨੇ। ਵੈਰੂ ਦੇ ਨਾਮ ਦੇ ਲੇਖੇ ਜੇ ਇੱਕ ਸਾਜ ਵੀ ਲੱਗ ਗਏ, ਮਹਾਰਾਜ ਕਹਿੰਦੇ ਤੇਰੇ ਦਿਲ ਤੋਂ ਅੰਦਰੋਂ ਨਿਕਲ ਕੇ ਇੱਕ ਬਾਤ ਰੱਬ ਦੇ ਲੇਖੇ ਲੱਗ ਗਏ। ਕਹਿੰਦੇ ਕਿੰਨਾ ਫਲ ਹੋਏਗਾ ਇਹ ਚਿੱਤ, ਜੇ ਕਿਸੇ ਦੇ ਆਇਓ ਕਾਲ ਫਲ ਕੇ ਬੀਜ ਨਾ ਆਇਓ, ਕਾਲ ਦੀ ਫਸੀ ਗਲ ਚੋਂ ਪਈ ਹੋਈ ਕੱਟ ਜਾਏਗੀ, ਉਸ ਵੇਲੇ ਕੱਟੀ ਵੀ ਹੈ ਕਹਿੰਦੇ ਹਾਂ ਮੇਰੇ ਨਾਲ ਤੁਸੀਂ ਕੱਟੀ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਰਹੇ ਕਿ ਅਜਾ ਵੱਲ ਪਾਪੀ ਜੱਗ ਜਾਣੇ ਨਿਯਮ ਕਮਾਏ ਵਿਚਾਰਾ, ਸਾਰਾ ਸੰਸਾਰ ਜਾਣਦਾ ਸੀ ਅਜਾ ਵੱਲ ਪਾਪੀ ਤੇ ਇੱਕੋ ਵਾਰੀ ਉਸਨੇ ਨਾਰਾਇਣ ਕਿਹਾ ਸੀ। ਅੰਤਕਾਲ ਨੂੰ ਦੂਤ ਵੇਖ ਪੁੱਤ ਨਾਰਾਇਣ ਬੋਲੇ ਛਾਇਆ, ਡਰ ਕੇ ਪੁੱਤਰ ਨੂੰ ਆਸ ਮਾਰਤੀ ਨਾਰਾਇਣ ਕਹਿ, ਉਹ ਮੇਰੇ ਠਾਕਰ ਗਏ ਮਨ ਭਾਈ ਪਾਪ ਨੇ, ਉਹਨੇ ਕਿਹਾ ਮੈਨੂੰ ਬੁਲਾਉਂਦਾ। ਉਹ ਪਿਆਰ ਹੈ ਹਾਲਾਂਕਿ ਉਹ ਆਪਣੇ ਪੁੱਤਰ ਨੂੰ ਆਸ ਮਾਰਦਾ ਸੀ, ਪ੍ਰਭੂ ਨੇ ਕਿਹਾ ਮੈਨੂੰ ਬੁਲਾਏ। ਰੱਬ ਦਾ ਕੋਈ ਬੁਲਾ ਕੇ ਦੇਖ ਲਓ ਜਲਦੀ ਆ ਜਾਂਦਾ, ਭੋਲਾ ਬੋਲਦਾ, ਪਰ ਦਿਲ ਦੀ ਸਫਾਈ ਚਾਹੁੰਦਾ। ਮਹਾਰਾਜ ਕਹਿੰਦੇ ਇੱਕ ਹਾਥੀ ਨੇ ਬੁਲਾਇਆ, ਜਦੋਂ ਫਸ ਗਿਆ ਹਾਥੀ ਜਾਮੀ ਸ਼ਰਨ ਗਈ ਕਿਰਪਾ ਨੇ ਗੱਜ ਗਲਾ ਕੇ ਛੂਟਾ, ਪਹਿਲਾਂ ਤਾਂ ਜੋਰ ਲਾਉਂਦਾ ਰਿਹਾ ਹੁੰਦਾ, ਕਿਹਾ ਦੇਖਿਆ ਵੀ ਉਹ ਮੈਨੂੰ ਉੱਤਰ ਦਾ ਡੋਬ ਲੂਗਾ ਮੁਰਗ ਮੱਛੇ, ਫਿਰ ਉਹਨੇ ਪਰਮੇਸ਼ਰ ਕਰਦੇ ਹਨ ਧਿਆਨ ਕਰਿਆ, ਧਿਆਨ ਕਰਦੀ ਸਾਰ ਮਹਿਮਾ ਰਾਮ ਕਹਾਂ ਲਾਹੌਰ ਨਾ ਰਾਮ ਕਹਿ ਸੰਬੰਧਨ ਤੇ ਝੂਠਾ, ਕਹਿੰਦੇ ਕਿੰਨੀ ਕੁ ਮਹਿਮਾ ਦੱਸੀ, ਇੱਕੋ ਵਾਰੀ ਰਾਮ ਕਿਹਾ ਕਹਿੰਦੇ ਆ ਕੇ ਸਾਰੇ ਸੰਦ ਕਰਕੇ ਉਹਦੇ ਹਾਥੀ ਛਿਦਾ। ਆਪਾਂ ਤਾਂ ਫਿਰ ਵੀ ਮਨੁੱਖਾਂ ਦਾ ਸਾਧ ਹੈ ਜੀ, ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਅਜਾਮਤ ਪ੍ਰੀਤ ਪੁੱਤਰ ਪ੍ਰਤ ਕਿੰਨੀ ਕਰ ਨਾਰਾਇਣ ਬੁਲਾਵੇ, ਨਾਰਾਇਣ ਕਹਿ ਕੇ ਹਾਥ ਮਾਰਦੀ ਮੇਰੇ ਠਾਕਰ ਕੇ ਮਨ ਭਾਈ ਪਾਪ ਨੇ ਜਮ ਕੰਤਰ ਮਾਂ ਬੁਲਾਵੇ, ਐਸਾ ਜੋ ਨਾਮ ਹੈ। ਮਹਾਰਾਜ ਕਹਿੰਦੇ ਫਿਰ ਤੂੰ ਕਿਉਂ ਨੀ ਜਾਂਦਾ, ਹਰ ਗੁਣ ਕਹੇ ਨਾ ਗਾ ਬਈ ਮੂਰਖ ਗਿਆ ਨਾ, ਮਹਾਰਾਜ ਕਹਿੰਦਾ ਜੀ ਇਸ ਤਰ੍ਹਾਂ ਹੀ ਮੂਰਖ ਹੈ ਗਏ, ਸਾਨੂੰ ਮੂਰਖ ਨਾ ਦਿਓ, ਸਾਨੂੰ ਪਹਿਲਾਂ ਪਤਾ ਹੀ ਨਹੀਂ ਮੂਰਖ ਕੀ ਹੁੰਦਾ। ਮਹਾਰਾਜ ਕਿਹਨੂੰ ਮੂਰਖ ਕਹਿੰਦੇ, ਇੱਕ ਵਾਰੀ ਇੱਕ ਰਾਜਾ ਰਾਜ ਕਰਦਾ ਸੀ, ਉਹਦੀ ਜੋ ਰਾਣੀ ਸੀ ਉਹ ਸਤਸੰਗ ਚ ਜਾਇਆ ਕਰਦੀ, ਸੰਤਾਂ ਦੇ ਕੋਲ ਜਾ ਕੇ ਉਹਦੇ ਸ਼ੁਭ ਬਚਨ ਸੁਣਨੇ, ਸੇਵਾ ਕਰਨੀ, ਅਸਾ ਸ਼ੰਤ ਫਿਰ ਆਪਣੇ ਸਿਰਦੇ ਚ ਧਾਰਨ ਕਰਕੇ ਜਾਣਾ, ਤੇ ਅੰਮ੍ਰਿਤ ਵੇਲੇ ਜਾਗਦੇ ਸੀ, ਬੈਠ ਕੇ ਸਿਮਰਨ ਕਰਦੇ ਸੀ, ਭਜਨ ਕਰਦੇ ਸੀ, ਤੇ ਉਹਦੇ ਮਨ ਚ ਆਇਆ ਵੀ ਮੇਰਾ ਪਤੀ ਜਿਹੜਾ ਹੈ ਇਹਦਾ ਆਧਾਰ ਕਿਵੇਂ ਹੋ ਗਿਆ, ਤਾਂ ਸੁੱਤਾ ਪਿਆ ਮੈਂ ਉਹਦੇ ਉਹਨੂੰ ਕਥਾਵਾਂ ਸੁਣਾਉਣੀਆਂ। ਉਹ ਕਹਿੰਦਾ ਤੂੰ ਆਏ ਗਈ ਮੈਨੂੰ ਸਵੇਰ ਨੂੰ ਜਗਾਈ, ਮੈਂ ਵੀ ਭਜਨ ਕਰਿਆ ਤੂੰ, ਚੱਲ ਸਵੇਰ ਹੋਣੀ ਉਹਨੇ ਆਸ ਮਾਰਨੀ ਰਾਜ ਉੱਠੋ, ਭਜਨ ਦਾ ਵਰਤ ਹੋ ਗਿਆ। ਉਹਨੇ ਲਿਆਈ ਲੈ ਕੇ ਬਾਂਹ ਕੱਪੜਾ ਲੈ ਕੇ ਖੁਸ਼ ਹੋ ਗਿਆ, 6 ਸਾਲ ਲੰਘ ਗਏ, ਨਾ ਤਾਂ ਉਹ ਵਿਚਾਰੀ ਅਸੀਂ ਤੇ ਨਾ ਉਹ ਹੀ ਉੱਠਿਆ। ਰਾਤ ਨੂੰ ਰੋਜ਼ ਕਹਿ ਕੇ ਗਏ ਵੀ ਮੈਨੂੰ ਅੱਜ ਨਹੀਂ ਤਾਂ ਮੈਨੂੰ ਕਹਿੰਦਾ ਮੈਂ ਥੱਕਿਆ ਹੋਇਆ ਸੀ, ਅੱਜ ਉਹਨੇ ਵੀ ਗੰਗਾ ਤੋਰਿਆ। 6 ਸਾਲਾਂ ਦੇ ਬਾਅਦ ਇੱਕ ਦਿਨ ਜਦ ਉੱਠਿਆ ਹੀ ਨਾ, ਕਹਿੰਦੇ ਮਹਾਰਾਜ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ, ਬਹੁਤ ਦਿਨਾਂ ਤੋਂ ਮੇਰੇ ਮੂੰਹ ਤੇ ਆਉਂਦੀ ਹੈ, ਮੈਂ ਬੋਲ ਨਹੀਂ ਸਕਦੀ। ਕਹਿੰਦਾ ਕਹਿ ਦੇ, ਕਹਿੰਦਾ ਮੈਂ ਕਹਿ ਦੇ ਰਹੀ ਹਾਂ ਮੂਰਖ ਹੋ ਗਈ, ਕਹਿੰਦਾ ਹੈ ਮੈਂ ਮੂਰਖਾਂ ਕਹਿੰਦੀ ਨਾ, 6 ਸਾਲ ਤਾਂ ਮੈਨੂੰ ਕਹਿੰਦੀ ਨੂੰ ਹੋ ਗਏ, ਕਿਹਨਾਂ ਨਾਮ ਜਾਪ ਹੋ ਜਾਂਦਾ 6 ਸਾਲ। ਦੂਜੇ ਦਿਨ ਸਭਾ ਚੱਲ ਗਿਆ, ਪ੍ਰਾਈਮ ਮਿਨਿਸਟਰ ਨੂੰ ਕਹਿਣ ਲੱਗਿਆ ਵੀ ਆਪਣੇ ਰਾਜ ਵਿੱਚ ਮੂਰਖ ਵੀ ਹੈਗੇ, ਕਹਿੰਦੇ ਮਹਾਰਾਜ ਆ ਤਾਂ ਸੰਸਾਰ ਸਾਰਾ ਹੀ ਮੂਰਖਾਂ ਦਾ, ਮਤਲਬ ਇਹਦਾ ਜੋ ਬੰਦੇ ਹੀ ਥੋੜੇ ਨੇ, ਇਹ ਤਾਂ ਮੂਰਖ ਹੀ ਮੂਰਖ ਭਰੇ ਪਏ। ਕਹਿੰਦਾ ਮੈਂ ਬੁਲਾਉਣਾ ਚਾਹੁੰਦਾ, ਕਹਿੰਦੇ ਮਹਾਰਾਜ ਕਿਹੜੀ ਕੈਟੇਗਰੀ ਦੇ, ਕਹਿੰਦੇ ਜਿਹੜੇ ਵੱਡੇ ਮੂਰਖ ਹੋਣ ਮਹਾਂ ਮੂਰਖ। ਤੇ ਉਸ ਵੇਲੇ ਸਭਾ ਹੋ ਗਈ। ਸਭਾ ਹੋਏ ਤੇ ਇੱਕ ਕਮੇਟੀ ਬੁਲਾ ਕੇ ਉਹਨੇ ਖੂੰਡੀ ਸੀ ਸੋਨੇ ਦੇ ਹਥਿਆਰੇ, ਕਹਿ ਲੱਗਿਆ ਵੀ ਆਹ ਖੂੰਡੀ ਉਹਨੂੰ ਲੈਣੀ ਹੈ ਜਿਹੜਾ ਸਾਰਿਆਂ ਦਾ ਮੂਰਖ ਹੋਏ ਨਾਲੇ ਆਪਣਾ ਪ੍ਰਧਾਨ ਬਣਾਉਣਾ। ਕਮੇਟੀ ਬੁਲਾ ਕੇ ਬਈ ਮੂਰਖਾਂ ਦੀ ਲਿਸਟ ਦੇ ਕੇ ਸਾਨੂੰ ਦੱਸੋ, ਵਜ਼ੀਰ ਨੂੰ ਪੈਸਾ ਵੀ ਤੁਸੀਂ ਦੱਸੋ ਵੀ ਕਿਹੜਾ ਮੂਰਖ। ਇੰਟਰਵਿਊ ਆਉਣ ਲੱਗ ਗਈ ਤੇ ਸਾਰਿਆਂ ਦੇ ਮਨਾ ਕਿਹਾ ਵੀ ਰਾਜੇ ਨੇ ਖਬਰ ਨਹੀਂ ਕੁਛ ਲੈਣਾ, ਇਹਨਾਂ ਦੀ ਸਭਾ ਬੁਲਾਈ ਆ ਪਹਿਲਾਂ, ਫਿਰ ਇਹਨਾਂ ਦਾ ਮੁਕਾਬਲਾ ਕਰਨਾ ਪ੍ਰੈਜੀਡੈਂਟ, ਫਿਰ ਤਾਂ ਰਾਜੇ ਦੇ ਨਾਲ ਦੇ ਨਾਲ ਹਰੇਕ ਭੇਜਦਾ ਔਰ ਗੈਸਟ ਕਰ ਜਾਂਦੇ ਨੇ ਬਈ ਏਦਾਂ ਨਹੀਂ ਸਾਡਾ ਵੱਡਾ ਮੂਰਖ ਚਾਹੀਦਾ। ਫਿਰ ਇੱਕ ਘਟ ਚੜੇ ਜਦੋਂ ਉਹਦੀ ਇੰਟਰਵਿਊ ਲਈ ਉਹ ਕਹਿਣ ਲੱਗੇ ਬਈ ਮਹਾਰਾਜ ਸਾਰੀ ਇੰਟਰਵਿਊ ਲੈਂਦੇ ਆ, ਸਾਨੂੰ ਤਾਂ ਸਾਰੇ ਟੱਬਰ ਨੂੰ ਮੂਰਖਾਂ ਦਾ ਟੱਬਰ ਕਹਿੰਦੇ। ਕਹਿੰਦੇ ਉਹ ਕਿਵੇਂ? ਕਹਿੰਦੇ ਮਹਾਰਾਜ ਸਾਡਾ ਇੱਕ ਰਿਸ਼ਤੇਦਾਰ ਸੀ, ਬਹੁਤ ਮੇਰੇ ਨੇੜੇ ਦਾ ਰਿਸ਼ਤੇਦਾਰ ਸਹੁਰਿਆਂ ਦਾ, ਉਹ ਚੜ੍ਹਾਈ ਕਰ ਗਿਆ ਤੇ ਮੈਂ ਬੜੇ ਮੁੰਡੇ ਨੂੰ ਭੇਜਦਾ ਮਕਾਨ, ਮੈਂ ਕਿਹਾ ਜਾਂ ਤੂੰ ਮਕਾਨ ਗਿਆ ਮੈਨੂੰ ਕੰਮ ਹੈ, ਮੈਂ ਫਿਰ ਭੋਗ ਕੇ ਜਾਊਂਗਾ। ਜਦ ਉਹ ਮਕਾਨ ਲੈ ਕੇ ਆ ਗਿਆ ਮੈਂ ਪੁੱਛਿਆ ਵੀ ਕਾਕਾ ਮੈਂ ਕੋਈ ਗੱਲ ਨਹੀਂ ਕਹੀ, ਕੋਈ ਬਾਤ ਕੇਸ ਪਰੇਸ਼ਾਨ ਕਰਨ ਦਾ ਮਤਲਬ ਹੁੰਦਾ, ਕੋਈ ਹੌਸਲਾ ਦਿਲਾਸਾ ਦੇਣ ਦੀ ਬਾਤ, ਕਹਿੰਦਾ ਮੈਂ ਤਾਂ ਕੁਛ ਨਹੀਂ ਗਿਆ, ਕਹਿੰਦਾ ਪੁੱਛਦਾ ਕਹਿਣਾ ਸੀ, ਕਹਿੰਦਾ ਨਾ ਮੈਂ ਨਹੀਂ ਕਰੀ, ਚੁੱਪ ਕਰਕੇ ਗਿਆ, ਚੁੱਪ ਕਰਕੇ ਆਇਆ। ਕਹਿੰਦਾ ਤੂੰ ਤਾਂ ਮੂਰਖ, ਛੋਟੇ ਨੂੰ ਬੁਲਾ ਲਿਆ, ਕਹਿੰਦਾ ਲੈ ਤੂੰ ਜਾ ਤੂੰ ਉਸ ਟਾਈਮ ਬੁਲਾ ਲਿਆ। ਕਹਿੰਦਾ ਬਾਪੂ ਮੈਂ ਤਾਂ ਤੇਰੇ ਕਿਤਾਬ 'ਚ ਪੜ੍ਹੀ ਦੇ ਵੀ ਮਕਾਨ 'ਚ ਕਿਹੜੀਆਂ ਗੱਲਾਂ ਕਹੀਆਂ। ਉਹ ਕਹਿੰਦਾ ਕਿਤਾਬਾਂ 'ਚ ਨਹੀਂ ਲਿਖੀ ਹੁੰਦੀ, ਉੱਥੇ ਹੀ ਦੇਖ ਲਈਦੀ ਆ ਵੀ ਇਹ ਗੱਲਾਂ ਕਿਵੇਂ ਕਰਦੇ। ਉਹ ਜਦ ਗਿਆ ਤਾਂ ਉਹਨਾਂ ਦੀ ਲਾਗਬਾਜੀ ਵਾਲੇ ਖੜੇ ਸੀ ਬਾਸ, ਉਹ ਗੱਲਾਂ ਕਰ ਰਹੇ ਸੀ ਘੁੱਟ ਮੋਟ ਰਹੇ ਨੇ, ਕਿਹਾ ਵੀ ਇੱਥੋਂ ਹੀ ਗੱਲ ਸਿੱਖਣਾ। ਉਹ ਕਹਿੰਦੇ ਬਈ ਬੜਾ ਵਧੀਆ ਹੋ ਗਿਆ, ਇਹਦਾ ਹੁਣ ਸਵਾਦ ਆਊ ਰਾਜ ਇਹ ਮਰ ਗਿਆ, ਕਹਿੰਦੇ ਇਹ ਬਹੁਤਾ ਅਸਰ ਕਰਦਾ ਸੀ, ਹੁਣ ਪਤਾ ਲੱਗੂ ਇਹਦਾ। ਅਹੀਆਂ ਜਿਹੀਆਂ ਬੁਰੀਆਂ ਗੱਲਾਂ ਕਿੰਨੀਆਂ ਸਾਰੀਆਂ ਕਹਿਤੀਆਂ ਨੇ ਤੰਗ ਕਰ, ਉੱਥੇ ਕਿੰਨੀਆਂ ਮਕਾਨਾਂ ਬੈਠੀਆਂ ਸੀ, ਜਾਂਦਾ ਹੀ ਕਹਿਣ ਲੱਗਿਆ ਲਓ ਵੀ ਭਰਾਵੋ ਮੇਰੀ ਸੁਣੋ, ਇਹ ਬਹੁਤ ਵਧੀਆ ਕੰਮ ਹੋ ਗਿਆ, ਇਹ ਮਰ ਗਿਆ ਬੁਰਾ ਹੋ ਗਿਆ ਵਿਸ਼ਵਾਸ, ਇਹ ਬਹੁਤ ਬੁਰਾ ਸੀ, ਇਹਨੇ ਪਿੰਡ ਨੂੰ ਬਹੁਤ ਦੁਖੀ ਕਰਿਆ ਹੋਇਆ, ਹੁਣ ਪਤਾ ਲੱਗੂ ਇਹਨਾਂ ਨੂੰ। ਔਰ ਜਦ ਇੰਨੀ ਗੱਲ ਕਹੀ ਗੁੱਸਾ ਆ ਗਿਆ, ਉਹਨਾਂ ਨੇ ਦੋ ਚਾਰ ਚੁੱਕੇ ਨਾਲ ਕਰਦੇ, ਕਹਿੰਦੇ ਤੂੰ ਕਰਦਾ ਆਇਆ ਵਾਪਸ ਆਇਆ ਤਾਂ ਨੀਰ ਪਏ ਪਏ ਨੇ ਮੂੰਹ ਤੇ। ਬਾਪ ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਕੁੱਟਿਆ ਉਹਨਾਂ ਨੇ। ਕਹਿੰਦੇ ਕਿਉਂ? ਕਹਿੰਦਾ ਮੈਂ ਕਿਹਾ ਸੀ। ਕਹਿੰਦਾ ਤੂੰ ਕਿਉਂ ਕਿਹਾ? ਕਹਿੰਦਾ ਬਾਹਰ ਗੱਲਾਂ ਕਰਦੇ ਸੀ, ਸਹੀ ਕਿਹਾ ਸੀ ਵੀ ਜੇ ਜੇ ਲੋਕ ਗੱਲਾਂ ਕਰਨ ਉਹ ਵੀ ਕਰਦੇ ਸੀ। ਕਹਿੰਦਾ ਮੈਂ ਤੈਨੂੰ ਇਹ ਕਿਹਾ ਸੀ ਵੀ ਇਹਨਾਂ ਨੇ ਗੱਲਾਂ ਕਰੀਆਂ, ਤੂੰ ਤਾਂ ਐ ਤਾਂ ਵੀ ਮਹਾਨ ਲੋਕ ਹੈ। ਉੱਥੇ ਹੀ ਹਲ ਛੱਡ ਕੇ ਆਪ ਤੁਰ ਗਿਆ। ਕਹਿੰਦਾ ਮੈਨੂੰ ਇਹ ਜਾਣਾ ਪੈਣਾ, ਇਹ ਮੁਕਾਰਾ ਬੈਠੀਆਂ ਸੀ, ਜਾ ਕੇ ਦੌੜਿਆ ਦੌੜਿਆ ਗਿਆ, ਜਾ ਕੇ ਹੱਥ ਜੋੜ ਕੇ ਖੜ ਗਿਆ। ਕਹਿੰਦਾ ਉਹ ਭਰਾ ਨੂੰ ਮੇਰੀ ਬੇਨਤੀ ਸੁਣੋ, ਮਾਫ਼ੀ ਮੰਗਣ ਆਏ, ਪਹਿਲਾਂ ਭੇਜਿਆ ਉਹਨੇ ਗੱਲ ਨਹੀਂ ਕਹੀ, ਦੂਆ ਜਦ ਭੇਜਿਆ ਚੰਗਾ ਹੋਇਆ ਤੁਸੀਂ ਉਹਦੇ ਨਾਲ ਜੀ, ਅਤੇ ਹੁਣ ਤਾਂ ਲੋਕ ਮਾਫ਼ੀ, ਜਦ ਤੁਹਾਡਾ ਹੋਰ ਮਰਿਆ ਨਾ ਕੋਈ ਮੈਂ ਨਹੀਂ ਆਇਆ। ਦੱਸਣਾ ਸਾਰੀ ਮੂਲ ਸੋ ਐਵਿਆਂ ਦੀ ਲਿਸਟ ਬਣਾ ਲਈ। ਰਾਜਾ ਰਹਿ ਗਿਆ, ਰਾਜਾ ਹੋ ਗਿਆ ਬਿਮਾਰ। ਇਹ ਜਦੋਂ ਉੱਥੇ ਗਏ ਕਹਿਣ ਲੱਗੇ ਵੀ ਰਾਜੇ ਨੂੰ ਮਿਲਣਾ, ਕਮੇਟੀ ਲੈਣ ਲੱਗੀ, ਬੁਲਾ ਲੱਗੇ ਸੀਮਾ ਨੇ ਕਿਹਾ ਵੀ ਇਹ ਤੁਰਨ ਵਾਲਾ ਹੀ ਹੈ। ਕਹਿੰਦੇ ਦੱਸਦਾ ਇਹਨੂੰ? ਕਹਿੰਦੇ ਹਾਂ ਦੱਸਦਾ। ਕਹਿੰਦੇ ਗੱਲ ਕਰ ਲਈਏ ਛੇ ਦੀ। ਕਹਿੰਦੇ ਮਹਾਰਾਜ ਤੁਸੀਂ ਕਿੱਥੇ ਜਾ ਰਹੇ ਹੋ? ਕਹਿੰਦਾ ਮੈਨੂੰ ਨਹੀਂ ਪਤਾ। ਤੁਹਾਡੇ ਨਾਲ ਕੋਈ ਤੁਹਾਡੀ ਬੋਡੀ ਗਾਰਡ ਜਾ ਰਹੀ ਹੈ? ਕਹਿੰਦਾ ਨਾ। ਰਾਣੀਆਂ ਜਾ ਰਹੀ ਹੈ? ਕਹਿੰਦੇ ਨਾ। ਪੈਦਾ ਕਰਨਾ? ਕਹਿੰਦਾ ਕੋਈ ਨਹੀਂ ਜਾ ਰਿਹਾ। ਸਿਪਾਹੀ ਅਤੇ ਫੌਜ? ਕਹਿੰਦਾ ਕੋਈ ਨਹੀਂ ਜਾ ਰਿਹਾ।